विघ्नेश्वराय वरदाय सुरप्रियाय लंबोदराय सकलाय च जगत हिताय नागाननाय सुति यज्ञ विभूषिताय गौरी सुताय गणनाथ नमो नमस्ते। शंकरं शंकराचार्यं केशवं बादरायणं सूत्रभास्कृतो वंदे भगवन्तो पुनः पुनः ईश्वरो गुरुरात्मेति मूर्तिभेदा विभागने व्योमवद्व्याप्ति देहाय दक्षिणामूर्तये नमः। चिदात्मा का वास्तव असंगपना तो सर्वदा एक रूप ही है। चिदात्मा मने चेतना, जो आत्मा है उदा असंगपना मने केहरा संबंध ही नहीं है ना, केहरा संबंध ही नहीं। यह अंदर सर्वदा सदा ही एक रूप ही है। इसलिए पहले भी कामादि द्वारा बाध नहीं होते थे, देख लो एक ही कह रहे हैं। इसलिए पहले भी कामादि द्वारा बाध नहीं होती थी कि असंगपना, वो कह रहे हैं कि भले ज्ञानी हो भले अज्ञानी हो, आत्मा जेड़ी असंगपना है ना, आत्मा का जेड़ा असंगपना है वो एक रस है। ज्ञानी विच भी ओदा दा, अज्ञानी विच भी ओदा दा। पर अज्ञानी दे विच काम आदि आ जांदे आ, उनू लगदा बाद हो गया ओदा असंगपना, पर ओदा असंगपना बाद नहीं होया, उनू ज्ञान नहीं आत्मा दा, इस वास्ते उनू बाद लग रहा है। पर ज्ञानी वास्ते अज्ञानी वास्ते आत्मा एक ही है, ओदा स्वरूप एक ही है। ओ ज्ञान होने पर मुक्त हो जाएगा, ते ज्ञान नहीं है ते बधा रहेगा, जन्म मरण चक्कर चलते रहेंगे। आत्मा असंगी है, ओदा किसी काल दे विच भी किसे कर्म दे नाल, पाप कर्म दे नाल, चाहे पुन दे नाल, आत्मा दा कोई संबंध नहीं जी, वो असंग ही है। फिर एदा किहदे नाल संबंध है, पुन कर्म दा और पाप कर्म दा, एदा मन दे नाल संबंध जी, आत्मा दे नाल कोई संबंध नहीं है पुन कर्म दा पाप कर्म दा, क्योंकि ओदा असंग है। बस ये राग द्वेष मती के धर्म, तामे मानत अंध, तामे मैंने आत्मा में, वो अंधा मैंने ज्ञान रूपी चक्षुआ तो अंधा, अज्ञान वास की कह रहा, वो आत्मा विच मन रहा राग द्वेष, तो है कि बुद्धि के धर्म, राग द्वेष मती के धर्म, इस वास्ते आत्मा सदा असंग है, निर्लेप जिन्हू कहते हैं। ऐसी अशंका करके उत्तर देते हैं कि ये प्रश्न तुमने हमारे सिद्धांत के अनुकूल ही किया, क्योंकि एतादृश बोध ही सर्वदा असंग रूप आत्मा है। ग्रंथी भेद पद से हम लोग कहना चाहते हैं, ग्रंथी भेद विद्यते सर्व ग्रंथ ही सिन्नते सर्व संशयान, जो हृदय की हृदय रूपी ग्रंथि का भेदन मैंने खंडन हो जाता, टुट जाती है, ते सिन्नते सर्व सारे जो संशय है ना निवृत्त हो जाते। तो हुण वह ग्रंथि भेद बारे कुछ दसन लगे, ठीक है। हाँ जी, ग्रंथि भेदा पुरापि ए मिति चे ना विस्मरा, अयमेव ग्रंथि भेदस्तव तेना कृति भवान। ग्रंथि भेदात पुरापि, अंदा जो ग्रंथि का भेदन नहीं सी होया उस तो पहला भी पुरा मैंने ग्रंथि भेद मैंने ग्रंथि टूटी नहीं भेदन, ग्रंथि भेदन, ठीक है जी। ग्रंथि भेदात पुरापि, ग्रंथि भेदन से, देखो ना भेदन हिंदी भेदन करता, ग्रंथि भेदन माने जो जिन्ना चर जड़ी अज्ञान रूपी ग्रंथ ग्रंथ गंड खुली नहीं, इदा पंजाबी जी गल, ग्रंथि माने गंड, ग्रंथि माने गंड, पंजाबी सीधा गंड कह लो। ग्रंथि भेदन से अर्थात अध्यास निवृत्ति से पहले भी, जदों अध्यास की, अध्यास मैंने भर्म भ्रांति, जदों भर्म की निवृत्ति नहीं सी हुई उस तो पहले भी एवं इति चेत असंग आत्मा में कोई विकार नहीं। बस ठीक है ना। यदि ऐसा कहते हो तो तन्ना विस्मरा उस बात को, अर्थात सदा ही असंग निर्विकार रूप है इस बात को भूलना नहीं, क्योंकि अयम एव जही अर्थात इस प्रकार का निश्चय ही तब ग्रंथि भेदा तुम्हारा तदात्म अध्यास का नाश है। अंदा ये जेड़ा तू कह रहा ना कि जो किसी नु ज्ञान ग्रंथि भेदन ग्रंथि गंड नहीं खुली, हिरदे रूपी जी अज्ञानी अज्ञान रूपी गंड है हिरदे दे विच वो नहीं खुली, आत्मा उदों भी मुक्त थी। अंदा ये तो गल ठीक है, बिल्कुल सच कहा तू, उदों भी आत्मा मुक्त थी क्योंकि आत्मा असंग है। अंदा यही ग्रंथि भेदन का निशानी है बस, और ज्ञानी और अज्ञानी च कोई निशानी नहीं होंगी भी अज्ञानी के सिर से जो अज्ञानी झंडा झूलता होगा, अज्ञानी दे नहीं अज्ञानी तो कुछ नहीं होगा। जदों हिरदे की ग्रंथि टुट गई वो ज्ञानी हो गया, जदे हिरदे की ग्रंथि नहीं टुटी वो ज्ञानी। ठीक है जी। तेना भवान कृति इसी से आप कृत कृत हो। आंदा ये जी तू ग्रंथि भेद की गल दसी है ना, ये तू कृत कृत हो जाएगा। ठीक है जी। पूर्वोक्त प्रकार ज्ञान का अभाव ही ग्रंथि का स्वरूप है। देख लो की कह रहे हैं, पूर्वोक्त प्रकार ज्ञान का अभाव ही ग्रंथि का स्वरूप है। अंदर ग्रंथि किनू कहते हैं? ज्ञान नहीं है,
ज्ञान है नहीं है बस।
हाँ वही ग्रंथ पेगी, वही गंड है बस, अज्ञान की गठ
है। जब ज्ञान हो गया वो गठ है ही नहीं,
गठ है ही नहीं, गठ कह लो चाहे अज्ञान कह लो,
ग्रंथि कह लो,
ग्रंथि कह लो, कुछ कह लो। पूर्वोक्त प्रकार ज्ञान का अभाव ही ग्रंथि का स्वरूप है, इस बात को कहते हुए ज्ञानी की इच्छा स्वीकार कर लेने पर ज्ञानी और अज्ञानी का वैलक्षण कैसे सिद्ध होगा। अंदा चलो ये गल ताड़ी मान लेने हैं, ठीक है, यही ग्रंथि का स्वरूप है। केड़ा? अज्ञान, ज्ञान का अभाव मतलब अज्ञान। ठीक है, तो फिर ज्ञानी और अज्ञानी का भेद कितना पता चलू भी है ज्ञानी है या अज्ञानी है, है ना। की कह रहे हैं, पूर्व तो प्रकार ज्ञान का अभाव ही ग्रंथि का स्वरूप है, ये तो पता चल गया। इस बात को कहते हुए ज्ञानी की इच्छा स्वीकार कर लेने पर ज्ञानी और अज्ञानी का वैलक्षण मैंने भेद कैसे सिद्ध होगा। ऐसी आशंका उठाकर ग्रंथि और ग्रंथि के विनाश से अतिरिक्त अज्ञानी और ज्ञानी का वैलक्षण कुछ भी नहीं है, इस प्रकार उत्तर कहते हैं। अंदा ज्ञानी और अज्ञानी दे विच कोई फर्क नहीं है। फर्क कितना है? ओदी ग्रंथि टूट गई है ज्ञानी दी, अज्ञानी दी ग्रंथि टूटी नहीं है, यही फर्क है। ये हुण विच वर के अंदर मन च किदां देख लियो ओदी ग्रंथि टूटी कि नहीं टूटी। इस वास्ते महाराज ने की कहा गुरबाणी च, ब्रह्म ज्ञानी की गत, ब्रह्म ज्ञानी जान सकदा दूसरा नहीं जान सकदा। किदां जान लेगा? वो ग्रंथि
आप है।
हाँ,
खुली,
खुली है,
वो
पछाणेगा। जेडी ग्रंथि अपनी नहीं खुली वो दूजे नु की पछाण लेगा, किन्ने के पानी चाहे किन्ने के च नहीं। जे तुसी कहो भी लै पता क्यों ला, काम कर दिया पता लग जाता, नहीं लगता काम कर दिया नहीं पता। ज्ञानी हुण जेड़ा ज्ञान जिन्हों हो गया वो संसार चो कितों उपर उठ के जिया करूगा, ओदी जिन्नी प्रारब्ध संसार दे विच नहीं जीना उन्हें। उस अपने पर मान लो ग्रिश्ती है, ग्रिश्ती नु ज्ञान हो गया तो हुण बच्चे अपने नु घरों कढ दूगा, दौड़ जाओ भी मैनू ज्ञान हो गया हुण मैं तुहानू नहीं रखना, जां आप कितें दौड़ जूगा वो भी उत्थे रहेगा जिदा पहला व्यवहार चल रहा है उदा ही चली जाएगा। रोटी पानी भी खाएगा, नहाएगा भी, लैटरिंग सब कुछ करेगा जाएगा। निवृत्ति से तां जोर लाउंदे आ कि निवृत्ति दे विच की होएगा, चिंतन कर सकोगे, और प्रवृत्ति दे विच सारा दिन उधर ही लगे रहे ते चिंतन की करोगे?
कोई ना कोई बंदर आउंदा ही
रहिंदा। हाँ, कोई ना कोई विघन बाधा आउंदी रहेगी। ਤੇ ਜੇ ਨਿਵਿਰਤ ਰਹੋਗੇ ਤੇ ਕਮ ਸੇ ਕਮ ਉਨੀ ਉਤਨੀ ਵਿਘਨ ਬਾਧਾ ਤੇ ਘੱਟ ਹੋਊਗੀ। ਹੁਣ ਮੰਨ ਲਓ ਆਪਾਂ ਹੁਣ ਘਰ ਛੱਡਿਆ, ਠੀਕ ਹੈ, ਜੇ ਹੁਣ ਆਪਾਂ ਘਰ ਦੇ ਨਾਲ ਜੁੜੇ ਰਹਿੰਦੇ ਤੇ ਘਰ ਦੇ ਵਿੱਚ ਸੁੱਖ ਦੁੱਖ, ਕੋਈ ਮਰ ਗਿਆ, ਕੋਈ ਜਨਮ ਗਿਆ, ਤੇ ਉਹ ਪਤਾ ਲੱਗਦਾ ਰਹੇਗਾ ਤੇ ਉਹਦਾ ਪ੍ਰਭਾਵ ਨੀ ਪੈਣਾ ਮਨ ਤੇ, ਪਏਗਾ ਨੀ? ਬਸ ਫਿਰ ਹੁਣ ਉਹ ਤਾਂ ਨੀ ਹੈ, ਉਹਨਾਂ ਦੇ ਬੱਚੇ, ਇਸ ਵਾਸਤੇ ਨਿਵਿਰਤੀ ਕਹਿੰਦੇ ਆ। ਔਰ ਫਿਰ ਹੁਣ ਸਾਰਾ ਦਿਨ ਕੰਮ ਕਰਕੇ ਜਦੋਂ ਚੂਰ ਹੋ ਗਏ ਤੇ ਫਿਰ ਕਹੋ ਮੈਂ ਭਜਨ ਕਰਦਾ ਤੇ ਕੀ ਹੋ ਜਾਊਗਾ? ਤੇ ਜੇ ਉਹੀ ਹਿਸਾਬ ਨਾਲ ਕੀਤਾ ਹੋਵੇ ਤੇ ਫਿਰ ਦੋ ਘੰਟੇ ਲੱਗ ਵੀ ਜਾਣਗੇ ਸ਼ਾਮ ਨੂੰ। ਇਸ ਵਾਸਤੇ ਉਹ ਕਹਿੰਦੇ ਨਿਵਿਰਤੀ, ਹੋਰ ਗੱਲ ਨੀ ਕੋਈ। ਤੇ ਇਸ ਵਾਸਤੇ ਗਿਆਨੀ ਔਰ ਅਗਿਆਨੀ ਦੇ ਵਿੱਚ ਫਿਰ ਇਹ ਫਿਰ ਫਰਕ ਇਤਨਾ ਹੀ ਆ ਸਿਰਫ ਕਿ ਗਿਆਨੀ ਦੀ ਜਿਹੜੀ ਅਗਿਆਨ ਰੂਪੀ ਗ੍ਰੰਥੀ ਆ ਨਾ ਉਹ ਖੁੱਲ ਗਈ ਆ ਗਿਆਨੀ ਦੀ, ਅਗਿਆਨੀ ਦੀ ਉਹ ਖੁੱਲੀ ਨਹੀਂ ਹੈ। ਤੇ ਉਹ ਜਿਹੜੀ ਗ੍ਰੰਥੀ ਆ, ਆਉਂਦੇ ਨਾ ਜੜ ਚੇਤਨ ਕੀ ਗ੍ਰੰਥੀ ਪਰ ਗਈ, ਜਦਪਿ ਮ੍ਰਿਥਾ ਛੂਟੇ ਕਠਿਨਾਈ। ਤੁਲਸੀਦਾਸ ਜੀ ਕਹਿ ਰਹੇ ਰਮਾਇਣ ਦੇ ਵਿੱਚ, ਜੜ ਚੇਤਨ ਕੀ ਗ੍ਰੰਥੀ ਪੜ ਗਈ। ਜੜ ਔਰ ਚੇਤਨ, ਜੜ ਹੈ ਸਰੀਰ ਔਰ ਚੇਤਨ ਹੈ ਆਤਮਾ, ਇਹਨਾਂ ਦੀ ਗੰਢ ਪੈ ਗਈ ਆ, ਸਰੀਰ ਨੂੰ ਆਤਮਾ ਮੰਨੇ ਆ। ਜੜ ਚੇਤਨ ਕੀ ਗ੍ਰੰਥੀ ਪੜ ਗਈ ਜਦਪਿ ਮ੍ਰਿਸ਼ਾ, ਕਹਿੰਦੇ ਹੈ ਮਿਥਿਆ ਪਰ ਛੂਟੇ ਕਠਿਨਾਈ, ਕਠਿਨਾਈ ਪਰ ਛੁੱਟਦੀ ਬੜੀ ਕਠਿਨਾਈ ਦੇ ਨਾਲ। ਦੇਖੋ ਮਿਥਿਆ ਚੀਜ਼ ਵੀ ਨੀ ਛੁੱਟ ਰਹੀ, ਪਤਾ ਵੀ ਹੈ, ਦੇਖ ਲੋ। ਮਮ ਮਾਇਆ ਦੁਰੱਤਿਆ, ਭਗਵਾਨ ਕ੍ਰਿਸ਼ਨ ਗੀਤਾ ਚ ਕਹਿੰਦੇ ਮਮ ਮਾਇਆ ਦੁਰੱਤਿਆ, ਮੇਰੀ ਜਿਹੜੀ ਮਾਇਆ ਹੈ ਨਾ ਉਹ ਦੁਰੱਤਿਆ, ਦੁੱਖੇ ਨਾ ਅਤਿਆ ਤੀ ਦੁਰੱਤਿਆ, ਬਹੁਤ ਕਠਿਨਾਈ ਸੇ ਜਿਹਨੂੰ ਪਾਰ ਕੀਤਾ ਜਾਵੇ ਉਹਨੂੰ ਕਹਿੰਦੇ ਦੁਰੱਤਿਆ, ਦੁੱਖੇ ਨਾ ਅਤਿਆ ਬੜੀ ਕਠਿਨਾਈ ਸੇ ਉਹਨੂੰ ਲੰਘਿਆ ਜਾਵੇ, ਪਾਰ ਕੀਤਾ ਜਾਵੇ ਉਹਨੂੰ ਕਹਿੰਦੇ ਦੁਰੱਤਿਆ। ਕਹਿੰਦੇ ਮੇਰੀ ਮਾਇਆ ਜਿਹੜੀ ਬੜੀ ਦੁਸ਼ਕਰ ਹੈ, ਇਹਨੂੰ ਪਾਰ ਕਰਨਾ ਸਭ ਦੇ ਬਸ ਦੀ ਗੱਲ ਨਹੀਂ। ਫਿਰ ਮਾਮੇ ਜੋ ਪ੍ਰਪਦਨ ਤੇ ਮਾਇਆ ਮੇ ਮਾਇਆ ਮੇ ਤਰੰਤੀ ਤੇ, ਜਿਹੜੇ ਮੇਰੀ ਸ਼ਰਨ ਵਿੱਚ ਆ ਜਾਂਦੇ ਆ ਉਹ ਮੇਰੀ ਮਾਇਆ ਨੂੰ ਪਾਰ ਕਰ ਜਾਂਦੇ। ਜੇ ਸਮਝੇ ਨੀ, ਹੁਣ ਕੋਈ ਕਿਸੇ ਦੀ ਪਤਨੀ ਹੈ ਉਹ ਸਾਨੂੰ ਤੰਗ ਕਰ ਰਹੀ ਹੈ ਤੇ ਉਹਦੇ ਪਤੀ ਕੋਲ ਜਾਓਗੇ ਤੇ ਉਹ ਤੰਗ ਉਹ ਕਹੇਗਾ ਵੀ ਤੇਰੀ ਪਤਨੀ ਤੰਗ ਕਰਦੀ, ਤੇ ਫਿਰ ਉਹਨੂੰ ਹਟਾਏਗਾ ਨੀ? ਇਹ ਜਿਹੜੀ ਮਾਇਆ ਹੈ ਇਹ ਭਗਵਾਨ ਦੀ ਪਤਨੀ ਹੈ, ਤੇ ਜਦੋਂ ਭਗਵਾਨ ਦੀ ਆਪਾਂ ਸ਼ਰਨ ਚੱਲ ਗਏ ਫਿਰ ਹੁਣ ਸ਼ੇਰਨੀ ਖਾਣ ਨੂੰ ਆ ਰਹੀ ਆ ਤੇ ਸ਼ੇਰ ਦੇ ਕੋਲ ਜਾ ਕੇ ਬੈਠ ਜਾਓਗੇ ਤੇ ਫਿਰ ਉਹ ਸ਼ੇਰ ਕੋਲ ਡਰੇਗੀ, ਉਹ ਨਹੀਂ ਆਏਗੀ ਤੁਹਾਡੇ ਪਾਸ। ਇਸ ਵਾਸਤੇ ਆਂਦੇ ਮੇਰੀ ਜਿਹੜੇ ਸ਼ਰਨ ਵਿੱਚ ਆ ਜਾਂਦਾ ਉਹ ਮੇਰੀ ਮਾਇਆ ਨੂੰ ਪਾਰ ਕਰ ਜਾਂਦਾ। ਠੀਕ ਹੈ ਜੀ, ਅਬ ਦੂਸਰਾ ਸ਼ਲੋਕ ਚਲੇਗਾ ਨਾ?
ਹਾਂ,
ਨੈਵਮ ਜਾਣੰਤੀ ਵਿਮੂੜਸਚੇਤ ਸੋਯਮ ਗ੍ਰੰਥਿਰ ਨ ਚਾਪਰਾ, ਗ੍ਰੰਥੀ ਤਦ ਭੇਦ ਮਾਤ੍ਰੇਣ ਵੈਰਾਗਿਅਮ ਮੂੜ ਬੁੱਧਯੋਹ, ਮੂੜ ਔਰ ਬੁੱਧਯੋਹ ਮੈਨੇ ਮੂੜ ਮੈਨੇ ਮੂਰਖ ਅਗਿਆਨੀ, ਬੁੱਧਯੋ ਮੈਨੇ ਗਿਆਨੀ। ਦੇਖ ਲਓ ਕੀ ਕਹਿ ਰਹੇ ਹੁਣ ਗ੍ਰੰਥਕਾਰ ਜੀ, ਕਹਿ ਰਹੇ ਹੈ ਮੂੜਾ ਮੂੜਾ ਮੈਨੇ ਅਵਵੇਕੀ ਲੋਕ, ਆ ਲੱਗਾ ਇਹਦੇ ਵਿੱਚ ਆ ਗਏ ਅਵਵੇਕੀ ਲੋਕ, ਏਵਮ ਨਾ ਜਾਣੰਤੀ ਇਸ ਪ੍ਰਕਾਰ ਕੈਸੇ ਨਹੀਂ ਜਾਣਦੇ, ਆਤਮਾ ਸਦਾ ਹੀ ਅਸੰਗ ਨਿਰਵਿਕਾਰ ਰੂਪ ਹੈ, ਨਹੀਂ ਜਾਣਦੇ। ਕਹਿੰਦੇ ਜਿਹੜੇ ਅਗਿਆਨੀ ਹੈ ਉਹ ਆਤਮਾ ਨੂੰ ਐਸੇ ਨਹੀਂ ਜਾਣਦੇ, ਕੈਸੇ ਆਤਮਾ ਜਿਹੜਾ ਹੈ ਉਹ ਸਦਾ ਅਸੰਗ ਹੈ ਔਰ ਨਿਰਵਿਕਾਰ ਹੈ। ਨਿਰਵਿਕਾਰ ਮੈਨੇ ਕੋਈ ਵਿਕਾਰ ਨਹੀਂ ਉਹਦੇ ਵਿੱਚ, ਵਿਕਾਰ ਕਿਹਨੂੰ ਕਹਿੰਦੇ ਆ? ਛੇ ਪ੍ਰਕਾਰ ਦੇ ਵਿਕਾਰ ਹੈ ਨਾ, ਤੇ ਛੇ ਪ੍ਰਕਾਰ ਦੇ ਵਿਕਾਰ ਕਿਹਦੇ ਵਿੱਚ? ਸਰੀਰ ਚ ਜਨਮਣਾ, ਬਲਣਾ, ਵਿਪਰੀਤੇ ਬਦਲਾਵ ਆਣਾ, ਜੈਸੇ ਬਚਪਨ ਦੇ ਵਿੱਚ ਸੀ ਤੁਸੀਂ ਹੁਣ ਐਸੇ ਜੇ, ਬਦਲਾਅ ਨੀ ਆ ਗਿਆ, ਫਿਰ ਬੁਢਾਪਾ, ਫਿਰ ਨਸ਼ੇ ਦੀ, ਇਹ ਛੇ ਵਿਕਾਰ ਜਿਹੜੇ ਆ ਸਰੀਰ ਵਿੱਚ ਹੈ। ਆਤਮਾ ਇਹਨਾਂ ਛੇਆਂ ਵਿਕਾਰਾਂ ਤੋਂ ਪਰੇ ਹੈ, ਜਿਹੜਾ ਐਸਾ ਜਾਣਦਾ ਹੈ। ਚੇਤ ਜਦੀ ਐਸਾ ਕਹਿਤੇ ਹੋ ਤੂੰ ਸਾ ਅਯਮ ਗ੍ਰੰਥੀ, ਜਹ ਅਵਵੇਕ ਹੀ ਜਹ ਗ੍ਰੰਥੀ ਦਾ ਸਰੂਪ ਹੈ। ਕਹਿੰਦਾ ਉਹ ਜਿਹੜਾ ਅਵਵੇਕ ਹੈ ਨਾ ਉਹਨੂੰ ਆਪਾਂ ਗ੍ਰੰਥੀ ਕਹਿ ਰਹੇ ਹਾਂ, ਅਗਿਆਨ ਕਹੋ ਜਾਂ ਅਵਵੇਕ ਕਹੋ, ਹਾਂ ਕੋਈ ਕੁਛ, ਅਗਿਆਨ ਕਹੋ ਚਾਹੇ ਅਵਵੇਕ ਕਹੋ, ਆਂਦੇ ਇਹ ਜਿਹੜਾ ਅਵਿਵੇਕ ਹੈ ਚਾਹੇ ਇਹ ਜਿਹੜਾ ਅਗਿਆਨ ਹੈ ਇਹਨੂੰ ਆਪਾਂ ਗ੍ਰੰਥੀ ਕਹਿ ਰਹੇ ਹਾਂ। ਠੀਕ ਹੈ ਜੀ। ਅਪਰਾ ਚੰਨ ਦੂਸਰਾ ਕੋਈ ਗ੍ਰੰਥੀ ਕਾ ਸਰੂਪ ਨਹੀਂ ਹੈ, ਆਂਦਾ ਦੂਸਰਾ ਕੋਈ ਨਹੀਂ ਹੈ ਗ੍ਰੰਥੀ ਕਾ। ਗ੍ਰੰਥੀ ਕਾ ਸਰੂਪ ਕੀ ਹੈ? ਅਗਿਆਨ, ਚਾਹੇ ਅਵਿਵੇਕ ਕਹਿ ਲਓ ਚਾਹੇ ਅਗਿਆਨ ਕਹਿ ਲਓ। ਠੀਕ ਹੈ ਜੀ। ਗ੍ਰੰਥੀ ਗ੍ਰੰਥੀ ਤਦ ਭੇਦ ਮਾਤਰੇਣ ਗ੍ਰੰਥੀ ਅਰਥਾਤ ਅਧਿਆਸ ਔਰ ਗ੍ਰੰਥੀ ਕੇ ਭੇਦ ਅਰਥਾਤ ਅਧਿਆਸ ਨਿਵਿਰਤੀ ਇਤਨੇ ਮਾਤਰ ਸੇ ਹੀ ਮੂੜ ਬੁੱਧੀ ਉਹ ਵੈਸ਼ਮਯ ਗਿਆਨੀ ਔਰ ਅਗਿਆਨੀ ਕਾ ਭੇਦ ਹੈ। ਗਿਆਨੀ ਔਰ ਅਗਿਆਨੀ ਕਾ ਭੇਦ ਇਤਨਾ ਹੀ ਹੈ। ਕਿਹੜਾ? ਵੀ ਗਿਆਨੀ ਕੀ ਗ੍ਰੰਥੀ ਖੁੱਲ ਗਈ ਹੈ, ਅਗਿਆਨੀ ਕੀ ਜਿਹੜੀ ਗ੍ਰੰਥੀ ਹੈ ਗੰਢ ਹਿਰਦੇ ਦੀ ਅਗਿਆਨ ਰੂਪੀ ਗੰਢ ਉਹ ਖੁੱਲੀ ਨਹੀਂ। ਇਹ ਚੋ ਕਿ ਇੰਨੇ ਚ ਇੰਨੇ ਦੇ ਵਿੱਚ ਕੀ ਪਛਾਣ ਲਾਂਗੇ ਆਪਾਂ? ਆਪਾਂ ਕਿਸੇ ਮੈਂ ਨਿੰਦਾ ਦੀ ਗੱਲ ਨਹੀਂ ਕਰ ਰਿਹਾ, ਆਪਾਂ ਕਿਸੇ ਮਹਾਤਮਾ ਕੋਲ ਜਾਂਦੇ ਹਾਂ ਨਾ ਅਤੇ ਜੇ ਦੇਖਦੇ ਹਾਂ ਤਾਂ ਆਪਾਂ ਕਹਿ ਦਿੰਦੇ ਹਾਂ ਬ੍ਰਹਮ ਗਿਆਨੀ ਆ ਉਹ। ਕਈ ਵਾਰ ਲਿਖਿਆ ਮਿਲਦਾ ਬ੍ਰਹਮ ਗਿਆਨੀ ਆ, ਅਤੇ ਬ੍ਰਹਮ ਗਿਆਨੀ ਮਹਾਂਪੁਰਸ਼ ਤਾਂ ਆਪ ਨੇ ਕੈਸੇ ਫਿਰ ਪਛਾਣ ਲਿਆ? ਜਾਂ ਤਾਂ ਫਿਰ ਆਪ ਵੀ ਬ੍ਰਹਮ ਗਿਆਨੀ ਹੋਊਗੇ, ਜਾਂ ਤਾਂ ਆਪ ਵੀ ਬ੍ਰਹਮ ਗਿਆਨੀ ਹੈ ਤਾਂ ਉਹਨੂੰ ਪਛਾਣਿਆ। ਕਿਉਂ? ਬ੍ਰਹਮ ਗਿਆਨੀ ਕੀ ਗੱਲ? ਬ੍ਰਹਮ ਗਿਆਨੀ ਜਾਣੇ, ਕਿਉਂਕਿ ਇਹ ਜਿਹੜੀ ਗ੍ਰੰਥੀ ਹੈ ਇਹ ਤਾਂ ਦਿਖਾਈ ਨਹੀਂ ਦਿੰਦੀ, ਅਤੇ ਜੇ ਤੁਸੀਂ ਦੇਖ ਲਿਆ ਵੀ ਉਹਦੀ ਗ੍ਰੰਥੀ ਖੁੱਲ ਗਈ ਆ ਤਾਂ ਫਿਰ ਇਹਦਾ ਮਤਲਬ ਤੁਹਾਡੀ ਵੀ ਗ੍ਰੰਥੀ ਖੁੱਲੀ ਹੋਊਗੀ, ਤਾਂ ਤੁਸੀਂ ਦੇਖ ਸਕਦੇ, ਇਹਨੇ ਦੇਖ ਨਹੀਂ ਸਕਦੇ। ਅਤੇ ਜੇ ਤੁਸੀਂ ਤੁਹਾਡੀ ਗ੍ਰੰਥੀ ਨਹੀਂ ਖੁੱਲੀ, ਤੁਸੀਂ ਬ੍ਰਹਮ ਗਿਆਨੀ ਕਹਿ ਰਹੇ ਹੋ, ਫਿਰ ਤੁਸੀਂ ਉਹਨੂੰ ਮਜ਼ਾਕ ਕਰ ਰਹੇ ਹੋ। ਵੀ ਹੁਣ ਜੇ ਤੱਕ ਵਿਚਾਰੇ ਕੋ ਗੋਡਿਆਂ ਤੋਂ ਉੱਠਿਆ ਨਾ ਜਾਵੇ, ਉਹਨੂੰ ਕਹੀਏ ਪਹਿਲਵਾਨ ਜੀ ਮਖੌਲਨੀ ਆ, ਜਿਹੜਾ ਵਿਚਾਰਾ ਪੈਸੇ ਪੈਸੇ ਤੋਂ ਆਤਰ ਹੋਏ ਉਹਨੂੰ ਕਹੇ ਸ਼ੇਰ ਸਾਹਿਬ ਕੀ ਹਾਲ ਹੈ, ਅਤੇ ਮਜ਼ਾਕ ਨਹੀਂ ਹੈ। ਹੁਣ ਜਿਹੜਾ ਵਿਚਾਰਾ ਗਿਆਨੀ ਉਹਨੂੰ ਕਹੇ ਗਿਆਨੀ ਜੀ ਮਹਾਰਾਜ ਬ੍ਰਹਮ ਗਿਆਨੀ ਜੀ, ਇਹ ਮਜ਼ਾਕ ਨਹੀਂ ਹੈ। ਹੁਣ ਦੇਖ ਲਓ ਕੀ ਆ, ਹਿਸਾਬ ਲਾ ਲਓ। ਗ੍ਰੰਥੀ ਜਿਹੜੀ ਆ ਉਹ ਦਿਖਾਈ ਦਿੰਦੀ ਆ, ਨਹੀਂ ਦਿੰਦੀ ਫਿਰ ਆਪਾਂ ਕਿੱਦਾਂ ਕਿਸੇ ਨੂੰ ਕਹਿ ਸਕਦੇ ਹਾਂ ਗਿਆਨੀ ਹੈ ਜਾਂ ਨਹੀਂ ਗਿਆਨੀ? ਠੀਕ ਹੈ ਜੀ। ਵਿਲੱਖਣ ਮੈਂ ਦੂਸਰਾ ਕੋਈ ਕਾਰਨ ਹੈ ਨਹੀਂ, ਇਸੀ ਕਾ ਵਿਸਤਾਰ ਕਰਦੇ ਹਨ। ਜੇ ਵਿਲੱਖਣ ਮੈਨੇ ਭੇਦ, ਜਿਹੜਾ ਗਿਆਨੀ ਔਰ ਅਗਿਆਨੀ ਦੇ ਵਿੱਚ ਭੇਦ ਹੈ, ਕਹਿੰਦੇ ਕੋਈ ਦੂਸਰਾ ਕਾਰਨ ਹੈ ਹੀ ਨਹੀਂ, ਖਾਲੀ ਉਹ ਗ੍ਰੰਥੀ ਜਿਹੜੀ ਹੈ ਉਹ ਜਿਹੜੀ ਖੁੱਲ ਗਈ ਹੈ ਟੁੱਟ ਗਈ ਹੈ, ਇਹੀ ਕਾਰਨ ਹੈ ਗਿਆਨੀ ਔਰ ਅਗਿਆਨੀ ਦੇ ਵਿੱਚ ਵਿਲੱਖਣ ਦਾ, ਔਰ ਕੋਈ ਹੈ ਹੀ ਨਹੀਂ। ਠੀਕ ਹੈ ਜੀ। ਇਸੀ ਕੋ ਫਿਰ ਦੱਸਦੇ ਹਾਂ, ਪ੍ਰਵਿਰਤਉ ਚ ਨਿਵਿਰਤਉ ਵਾ, ਪ੍ਰਵਿਰਤਉ ਵਾ ਨਿਵਿਰਤਉ ਵਾ ਦੇਹ ਇੰਦਰੀਆ ਮਨੋ ਧੀਆਮ। ਦੇਖ ਲਓ ਕੀ ਕਹਿ ਰਿਹਾ, ਦੇਹ ਇੰਦਰੀਆ ਮਨੋ ਧੀਆਮ ਨੇ ਬੁੱਧੀ ਨਾ ਕਿੰਜਦਪੀ ਵੈਸ਼ਮਯਤ ਅਤਿਆਗਿਆਨ ਵਿਬੁਧਯੋ। ਦੇਹ ਇੰਦਰੀਆ ਮਨੋ ਮਨੋ ਧੀਆਮ, ਦੇਹ ਇੰਦਰੀਆ ਮਨ ਔਰ ਬੁੱਧੀ ਸਾਰੇ ਆ ਗਏ ਨਾ, ਦੇਹ ਇੰਦਰੀਆ ਮਨ ਔਰ ਬੁੱਧੀ ਇਸਕੀ ਨਿਵਿਰਤੀ ਵਾ ਪ੍ਰਵਿਰਤੀ ਵਾ ਨਿਵਿਰਤਉ, ਪ੍ਰਵਿਰਤਉ ਨਿਵਿਰਤਉ ਵਾ ਪ੍ਰਵਿਰਤੀ ਅਥਵਾ ਨਿਵਿਰਤੀ ਮੇ ਅਗਿਆਨ ਨਿਵਿਰਤੀ ਵਿਬੁੱਧ ਉਹ, ਗਿਆਨੀ ਔਰ ਅਗਿਆਨੀ ਔਰ ਗਿਆਨਵਾਨ ਇਹਨ ਦੋਨੋਂ ਮੈਂ ਕਿੰਚਿਤ ਅਪੀ ਵੈਸ਼ਮ ਨਾਸਤੀ। ਦੇਖ ਲਓ ਕੀ ਕਹਿ ਰਹੇ ਹਾਂ ਪ੍ਰਧਾਨ ਜੀ,
ਕੁਛ ਵੀ ਭੇਦ ਨਹੀਂ।
ਹਾਂ, ਕਹਿੰਦਾ ਜਿਹੜਾ ਦੇਹ ਇੰਦਰੀਆ ਮਨ ਔਰ ਬੁੱਧੀ ਪ੍ਰਵਿਰਤੀ ਨਿਵਿਰਤੀ ਦੋਨਾਂ ਚ ਹੀ ਹੈ, ਗਿਆਨੀ ਵਿੱਚ ਵੀ ਅਗਿਆਨੀ ਵਿੱਚ, ਇਹਨਾਂ ਦੇ ਵਿੱਚ ਭੇਦ ਨਹੀਂ ਹੈ ਹੋ ਸਕਦਾ। ਤੇ ਭੇਦ ਕਿਹਦੇ ਵਿੱਚ ਆ? ਗ੍ਰੰਥੀ ਚ। ਠੀਕ ਹੈ ਜੀ। ਦੇਹ ਇੰਦਰੀਆ ਮਨ ਔਰ ਬੁੱਧੀ ਇਨਕੀ ਪ੍ਰਵਿਰਤੋ ਵਾ ਨਿਵਿਰਤੋ ਵਾ ਪ੍ਰਵਿਰਤੀ ਅਥਵਾ ਨਿਵਿਰਤੀ ਮੇ ਅਗਿਆਨੀ ਬੁੱਧਯੋ, ਅਗਿਆਨੀ ਔਰ ਗਿਆਨਵਾਨ ਇਨ ਦੋਨੋਂ ਮੇ ਕਿੰਚਿਤ ਅਪੀ ਵੈਸ਼ਮ ਨਾਸਤੀ, ਕੁਛ ਵੀ ਭੇਦ ਨਹੀਂ ਹੈ। ਉਕਤ ਅਰਥ ਮੇ ਦ੍ਰਿਸ਼ਟਾਂਤ ਕਹਤੇ ਹੈ। ਕਹਿੰਦਾ ਜਿਹੜਾ ਗਿਆਨੀ ਅਗਿਆਨੀ ਹੈ, ਇੱਕ ਗਿਆਨੀ ਹੈ ਇੱਕ ਅਗਿਆਨੀ ਹੈ, ਇਹ ਨਹੀਂ ਸਮਝ ਲੈਣਾ ਕਿ ਜਿਹੜਾ ਅਗਿਆਨੀ ਹੈ ਉਹ ਕੰਮ ਪ੍ਰਵਿਰਤੀ ਕਰ ਪ੍ਰਵਿਰਤੀ ਵਿੱਚ ਲੱਗਾ ਹੈ, ਅਗਿਆਨੀ ਪ੍ਰਵਿਰਤੀ ਵਿੱਚ ਨਹੀਂ ਹੈ, ਉਹ ਨਿਵਿਰਤੀ 'ਚ ਹੈ। ਕਹਿੰਦਾ ਇਹ ਕੋਈ ਚਿੰਨ੍ਹ ਨਹੀਂ ਹੈ। ਸੁਖਦੇਵ ਜੀ ਦੀ ਮੁਕਤੀ ਸੀ, ਜਨਕ ਦੀ ਨਹੀਂ ਸੀ ਮੁਕਤੀ? ਮੈਂ
ਖੁੱਲੀ
ਨੀ ਹੈ ਗਿਆਨ ਹੋ ਗਿਆ ਤੇ ਆਪਣੇ ਘਰ ਦੇ ਕੰਮ ਸਾਰੇ ਕਰ ਰਿਹਾ ਹੈ, ਬੱਚੇ ਵੀ ਪਾਲ ਰਿਹਾ, ਪਤਨੀ ਨਾਲ ਵੀ ਸਾਰੇ ਹੋ ਰਹੇ ਧੰਦੇ ਘਰ ਦੇ ਸਾਰੇ, ਖੇਤੀਬਾੜੀ ਵੀ ਚੱਲ ਰਹੀ ਹੈ, ਉਹਦੀ ਗਰੰਟੀ ਖੁੱਲੀ ਹੈ ਤੇ ਉਹਨੂੰ ਕੀ ਕਹਾਂਗੇ ਅਗਿਆਨੀ? ਇਸ ਵਾਸਤੇ ਗਿਆਨੀ ਅਗਿਆਨੀ ਚ ਨਾ, ਫਿਰ ਦੇਖੋ ਦੇਹ ਇੰਦਰੀਆ ਮਨ ਔਰ ਬੁੱਧੀ ਇਹਨਾਂ ਚ ਵੀ ਕੋਈ ਫਰਕ ਨਹੀਂ ਤੁਸੀਂ ਪਛਾਣ ਸਕਦੇ, ਇਹਨਾਂ ਚ ਵੀ ਕੋਈ ਫਰਕ ਨੀ ਆਉਣਾ ਜਿਹੜੀ ਗਣਾਤ ਨਾ ਦੇਹ ਨਿਵਿਰਤੀ ਚ ਕੋਈ ਫਰਕ ਨੀ ਆਉਣਾ ਤੇ ਪਛਾਣੋਗੇ ਕਿੱਦਾਂ? ਕਿੱਦਾਂ ਪਛਾਣੋਗੇ? ਉਹ ਜਿਹੜੀ ਅੰਦਰਲੀ ਚੀਜ਼ ਖੁੱਲੀ ਆ ਉਹ ਦਿਖਾਈ ਨੀ ਦਿੰਦੀ, ਉਹ ਹੀ ਪਛਾਣ ਸਕਦਾ। ਤੇ ਫਿਰ ਕਿੱਦਾਂ ਆਪਾਂ ਕਹਿ ਦਾਂਗੇ ਆਹ ਜਿਹੜਾ ਮਹਾਂਪੁਰਸ਼ ਜਾ ਰਹੇ ਬ੍ਰਹਮ ਗਿਆਨੀ ਆ, ਆਹ ਜਿਹੜੇ ਜਾ ਰਹੇ ਆ ਬ੍ਰਹਮ ਗਿਆਨੀ ਨਹੀਂ? ਇਹ ਵਿਆਖਿਆ ਹੁਣ ਜਿਹੜੀ ਚੀਜ਼ ਦੇ ਨਾਲ ਬ੍ਰਹਮ ਗਿਆਨੀ ਬਣਦੇ ਆ ਉਹ ਸਾਨੂੰ ਖੁੱਲ ਗਈ ਆ ਦਿਖਾਈ ਨੀ ਦੇ ਰਹੀ, ਵੀ ਖੁੱਲੀ ਆ ਕਿ ਨਹੀਂ ਖੁੱਲੀ, ਇਹਦੀ ਗ੍ਰੰਥੀ ਟੁੱਟ ਗਈ ਆ ਜਾਂ ਨਹੀਂ ਟੁੱਟੀ, ਉਹ ਤੇ ਅੰਦਰ ਆ ਹਿਰਦੇ ਦੀ, ਹਿਰਦੇ ਚ ਗ੍ਰੰਥੀ ਆ ਅਗਿਆਨ ਰੂਪੀ, ਉਹ ਸਾਨੂੰ ਦਿਖਾਈ ਨਹੀਂ ਦੇ ਰਹੀ। ਤੇ ਆਪਾਂ ਫਿਰ ਬਾਹਰਲੇ ਚਿੰਨ੍ਹ ਦੇਖ ਕਰਕੇ ਕਿਸੇ ਨੂੰ ਕਹਿ ਦੇਣਾ ਇਹ ਅਗਿਆਨੀ ਹੈ ਜਾਂ ਇਹ ਅਗਿਆਨੀ ਹੈ, ਇਹ ਤਾਂ ਕੋਈ ਕਸੌਟੀ ਨਹੀਂ ਹੋਈ, ਇਹ ਤਾਂ ਕੋਈ ਕਸੌਟੀ ਨਹੀਂ। ਆਪ ਦੂਸਰਾ ਦ੍ਰਿਸ਼ਟਾਂਤ ਦੇ ਰਹੇ, ਦੇਖੋ ਕੀ ਕਹਿ ਰਹੇ। ਭਾਰਤਿਆ ਸਰੋਤਰੀ ਓ ਵੇਦ ਪਾਠ ਅਪਾਠ ਕ੍ਰਿਤਾ ਵਿਦਾ ਨਹਾਰਾਦੀ ਵਸਤੀ ਵੇਦਾ ਸੋਯਮ ਨਾਨਿਅਤਰ ਜੋਜਤਾਂ। ਦੇਖੋ ਇਹ ਕੀ ਕਹਿ ਰਹੇ, ਇਹ ਕਹਿ ਰਹੇ ਹੈ ਕੋਈ ਵੇਦ ਪਾਠੀ ਹੈ ਉਹ ਵੇਦ ਪਾਠ ਕਰਦਾ ਹੈ, ਕੋਈ ਵੇਦ ਪਾਠੀ ਨਹੀਂ ਹੈ। ਪ੍ਰਸ਼ਾਦਾ ਦੋਨੋਂ ਸਕਦੇ ਕਿ ਨਹੀਂ? ਕਹਿੰਦੇ ਇਹੀ ਹਾਲ ਗਿਆਨੀ ਦਾ ਅਗਿਆਨੀ ਦਾ ਹੈ, ਉਹ ਵੇਦ ਪਾਠ ਕਰਨੇ ਵਾਲਾ ਵੀ ਪ੍ਰਸ਼ਾਦਾ ਛਕਦਾ ਸਾਰੇ ਕੰਮ ਉੱਦਾਂ ਕਰਦਾ ਹੈ, ਇੱਕ ਵੇਦ ਪਾਠ ਨਹੀਂ ਕਰਦਾ ਉਹ ਵੀ ਪ੍ਰਸ਼ਾਦਾ ਛਕਦਾ ਸਾਰੇ ਕੰਮ ਐਸੇ ਹੀ ਕਰਦਾ। ਤੇ ਕਿੱਦਾਂ ਪਤਾ ਲੱਗੂਗਾ ਇਹਨੇ ਵੇਦ ਪਾਠ ਕੀਤਾ ਕਿ ਨਹੀਂ ਕੀਤਾ? ਹੁਣ ਇੱਕ ਨੇ ਵੇਦ ਪਾਠ ਕਰ ਲਿਆ, ਇੱਕ ਨੇ ਵੇਦ ਪਾਠ ਨਹੀਂ ਕੀਤਾ, ਉਹ ਦੋਨੋਂ ਆ ਕੇ ਕੰਮ ਕਰ ਰਹੇ ਆਪਣਾ ਖੇਤਾਂ ਵਿੱਚ ਜਾਂ ਜਿੱਥੇ ਵੀ। ਹੁਣ ਤੁਹਾਨੂੰ ਕਿੱਦਾਂ, ਤੁਸੀਂ ਕਿੱਦਾਂ ਪਛਾਣੋਗੇ ਵੀ ਇਹਨੇ ਵੇਦ ਪਾਠ ਕੀਤਾ ਇਹਨੇ ਵੇਦ ਪਾਠ ਨਹੀਂ ਕੀਤਾ? ਪਛਾਣ ਸਕਦੇ ਜੀ? ਕਹਿੰਦੇ ਬਸ ਇਹੀ ਹਾਲ ਗਿਆਨੀ ਦਾ ਜੀ, ਗਿਆਨੀ ਔਰ ਅਗਿਆਨੀ ਦਾ। ਜੇ ਤੁਸੀਂ ਉਹ ਜਿਹੜਾ ਪਾਠ ਕਰਕੇ ਆਇਆ ਹੁਣੇ ਜਾਂ ਘੰਟਾ ਪਹਿਲਾਂ ਉਹਨੂੰ ਨਹੀਂ ਪਛਾਣ ਸਕਦੇ ਵੀ ਕਰਕੇ ਆਇਆ ਕਿ ਨਹੀਂ ਆਇਆ, ਤੇ ਗ੍ਰੰਥੀ ਜਿਹੜੀ ਅੰਦਰ ਖੁੱਲੀ ਹੈ ਉਹਨੂੰ ਕਿੱਦਾਂ ਪਛਾਣ ਲਓ ਕਿ ਖੁੱਲੀ ਹੈ ਕਿ ਨਹੀਂ ਖੁੱਲੀ? ਇਸ ਵਾਸਤੇ ਮਹਾਰਾਜ ਨੇ ਗੱਲ ਹੀ ਮੁਕਾਈ ਆ, ਬ੍ਰਹਮ ਗਿਆਨੀ ਕੀ ਗੱਥ ਬ੍ਰਹਮ ਗਿਆਨੀ ਜਾਣੇ। ਹੁਣ ਲੱਛਣਾਂ ਤੋਂ ਕਿੱਦਾਂ ਪਤਾ ਚੱਲੂਗਾ? ਉਹਨਾਂ ਇਹ ਨਹੀਂ ਕਿਹਾ ਆਹ ਜਿਹੜਾ ਬੰਦਾ ਬੈਠਾ ਜੇ ਇਹ ਬ੍ਰਹਮ ਗਿਆਨੀ ਆ, ਜਾਂ ਉਹਨੇ ਲਾਲ ਕੱਪੜੇ ਪਾਏ ਹੋਣ, ਜਟਾ ਹੋਣ, ਰੁਦਰਾਕਸ਼ ਦੀ ਮਾਲਾ ਪਾਈ ਹੋਵੇ ਉਹ ਗਿਆਨੀ ਆ, ਜਾਂ ਜਿਹਨੇ ਲਾਲ ਕੱਪੜੇ ਪਾਏ ਹੋਣ, ਪਰਨਾ ਬੱਧਾ ਹੋਵੇ ਉਹ ਬ੍ਰਹਮ ਗਿਆਨੀ ਆ, ਆਦਿ ਨੀ ਕੁਛ ਦੱਸਿਆ? ਉਹਨਾਂ ਚਿੰਨ੍ਹ ਦੱਸੇ ਆ, ਦਾੜੀ ਰੱਖੀ ਹੋਏ ਉਹ ਬ੍ਰਹਮ ਗਿਆਨੀ, ਜਾਂ ਜਿਹਨੇ ਕੱਟੀ ਹੋਏ ਉਹ ਬ੍ਰਹਮ ਗਿਆਨੀ ਆ, ਇਹੋ ਜਿਹਾ ਕੋਈ ਨਹੀਂ ਹੈ। ਇਹ ਤੇ ਕੋਈ ਵੀ ਕਰ ਲੇ, ਕੋਈ ਵੀ ਪਰਨਾ ਬੰਨ ਲੈ, ਕੋਈ ਦਾੜੀ ਰੱਖ ਲੈ, ਕੋਈ ਜਟਾ ਬੜਾ ਲੈ, ਪਰ ਜਿਹੜੀ ਗ੍ਰੰਥੀ ਭੇਦ ਹੋ ਜਾਣੀ ਹੈ, ਗ੍ਰੰਥੀ ਖੁੱਲ ਜਾਣੀ ਹੈ, ਉਹ ਤੇ ਉਹੋ ਹੀ ਪਛਾਣ ਸਕਦਾ ਜਿਹਦੀ ਖੁੱਲੀ ਹੋਏਗੀ। ਉਹ ਭਿਸ਼ਮ ਪਿਤਾਮਹ, ਉਹ ਧ੍ਰਿਤਰਾਸ਼ਟਰ ਕੀ ਕਹਿੰਦਾ? ਧ੍ਰਿਤਰਾਸ਼ਟਰ ਨੂੰ ਗੰਗਾ ਪੁੱਤਰ ਭਿਸ਼ਮ ਆ ਕੇ ਕਹਿ ਰਹੇ ਆ, ਪੁੱਤਰ ਮੋਹ ਮੈਂ ਜ਼ਿਆਦਾ ਨਾ ਫਸ ਰਾਜਨ, ਯੁਧਿਸ਼ਠਰ ਨੂੰ ਯੁਵਰਾਜ ਬਣਾ ਦੇ। ਕਹਿੰਦੇ ਹਾਂ ਤੂੰ ਸਰਲਤਾ ਨਾਲ ਗੱਲ ਇਹ ਕਹਿ ਦਿੱਤੀ, ਤੇਰਾ ਪੁੱਤ ਹੈ ਨੀ ਨਾ, ਤੈਨੂੰ ਅਨੁਭਵ ਨਹੀਂ ਹੈ, ਤੈਨੂੰ ਕੀ ਪਤਾ ਪੁੱਤਰ ਪ੍ਰੇਮ ਕੀ ਹੁੰਦਾ ਹੈ ਨਾ, ਔਰ ਜਿਹਦੀ ਗ੍ਰੰਥੀ ਨਹੀਂ ਖੁੱਲੀ ਉਹਨੂੰ ਕੀ ਪਤਾ ਗ੍ਰੰਥੀ ਖੁੱਲੀ ਕਿਹਨੂੰ ਕਹਿੰਦੇ ਕਿਹਨੂੰ ਨਹੀਂ ਕਹਿੰਦੇ। ਵਾਰਤ੍ਯ ਸਰੋਤੀ ਸਰੋਤਯ ਵਾਰਤ੍ਯ ਕਿਸੀ ਨਿਮਿੱਤ ਸੇ ਵੇਦ ਪਾਠ ਮੇ ਉਸਕਾ ਅਧਿਕਾਰ ਨਹੀਂ ਰਹਾ, ਔਰ ਸਰੋਤਯਮ ਜਿਸਕਾ ਵੇਦ ਪਾਠ ਮੇ ਅਧਿਕਾਰ ਹੈ, ਇਨ ਦੋਨੋਂ ਕਾ ਵੇਦ ਪਾਠ ਪਾਠ ਕ੍ਰਿਤਾ ਵਿਧਾ, ਵੇਦ ਪਾਠ ਕ੍ਰਿਤ ਔਰ ਵੇਦ ਪਾਠ ਕੇ ਅਭਾਵ ਕ੍ਰਿਤ ਵੇਦ ਹੈ। ਆਹਾਰਾਦਿ ਵੇਦਾ ਨਾਸਤੀ, ਔਰ ਭੋਜਨ ਆਦਿਕ ਮੇ ਵੇਦ ਨਹੀਂ ਹੈ। ਆਦਿਕ ਤਾਂ ਮੈਨੇ ਬਾਕੀ ਵਿਵਹਾਰ ਵੀ ਲੈ ਲੈਣਾ, ਭੋਜਨ ਕਰ ਰਹੇ ਆ, ਨਹਾ ਰਹੇ ਆ, ਆਪਣਾ ਘਰ ਦਾ ਸਾਰਾ ਕੰਮ ਕਰ ਰਹੇ ਆ, ਤੇ ਭੇਦ ਕਿੰਨਾ, ਉਹ ਵੇਦ ਪਾਠ 'ਚ ਅਧਿਕਾਰ ਹੈ, ਉਹਦਾ ਵੇਦ ਪਾਠ ਵਿੱਚ ਅਧਿਕਾਰ ਨਹੀਂ ਹੈ, ਇਹ ਹੁਣ ਕਿੱਦਾਂ ਪਤਾ ਲੱਗੇਗਾ? ਠੀਕ ਹੈ ਨਾ। ਸਾਇਮ ਅਨਯ ਅਤਰ ਸੋ ਜਹ ਦ੍ਰਿਸ਼ਟਾਂਤ ਗਿਆਨੀ ਔਰ ਅਗਿਆਨੀ ਕੇ ਵਿਸ਼ੇ ਮੇ ਵੀ ਜੋ ਜੇ ਤਾਂ ਜੋੜਨਾ ਚਾਹੀਏ ਅਰਥਾਤ ਸਮਝ ਲੈਣਾ ਚਾਹੀਏ। ਗਿਆਨੀ ਕੇ ਗ੍ਰੰਥੀ ਰਾਹਿਤ੍ਯ ਮੇ ਗੀਤਾ ਵਾਕੇ ਕੋ ਪ੍ਰਮਾਣ ਦਿਖਾਤੇ ਹੈ, ਜਿਹੜੇ ਗਿਆਨੀ ਹੈ ਉਹਨਾਂ ਦੀ ਗ੍ਰੰਥੀ ਰਹਿਤ ਮੈਂ ਗ੍ਰੰਥੀ ਦਾ ਨਾਸ ਹੋ ਗਿਆ, ਗ੍ਰੰਥੀ ਤੋਂ ਰਹਿਤ ਹੋ ਗਏ। ਹਾਂ, ਗੀਤਾ ਦਾ ਸਲੋਕ ਦੱਸ ਕੇ ਤੇ ਉਹ ਤੁਹਾਨੂੰ ਦ੍ਰਿਸ਼ਟਾਂਤ ਦੱਸਦੇ, ਜੈਸੇ ਭਗਵਾਨ ਕ੍ਰਿਸ਼ਨ ਨੇ ਅਰਜੁਨ ਨੂੰ ਸੁਣਾਇਆ। ਨਾ ਦਵੇਸ਼ਟੀ ਸੰਪ੍ਰਵਿਰਤਾਨੀ ਨਾ ਨਿਵਿਰਤਾਨੀ ਕਾਂਕਸ਼ਤੀ, ਉਦਾਸੀਨ ਵਦਾਸੀਨ ਇਤੀ ਗ੍ਰੰਥੀ ਭੇਦ ਉੱਚੇ। ਕੀ ਕਹਿ ਰਹੇ ਹੈ ਭਗਵਾਨ ਕ੍ਰਿਸ਼ਨ? ਕਹਿ ਰਹੇ ਹੈ ਸੰਪ੍ਰਵਿਰਤੀ ਨਾ ਦਵੇਸ਼ਟੀ, ਗਿਆਨਵਾਨ ਆਏ ਹੋਏ ਦੁੱਖੋਂ ਕੇ ਲੀਏ ਦਵੇਸ਼ ਨਹੀਂ ਕਰਤੇ। ਲਕਸ਼ਣ ਕੀ ਦੱਸਣਗੇ? ਹੋਰ ਫਿਰ ਹੁਣ ਜੇ ਕਹੋਗੇ ਵੀ ਉਹ ਦਵੇਸ਼ ਨਹੀਂ ਕਰਦੇ, ਉਹਨਾਂ ਨੂੰ ਦੁੱਖ ਨਹੀਂ ਹੁੰਦਾ, ਤੇ ਰਾਜਾ ਜਨਕ ਜੀ ਨੂੰ ਸੀਤਾ ਨੂੰ ਤੋੜਨ ਲੱਗੇ ਰੋਇਆ ਨਹੀਂ ਸੀ? ਫਿਰ
ਕਈ ਲਕਸ਼ਣ ਕਾਫੀ ਦੱਸੇ ਨੇ, ਕੋਈ ਨਾ ਕੋਈ ਚਲੋ ਇੱਕ ਤਾਂ ਮਿਸ
ਗਿਆਨਵਾਨ ਆਏ ਹੋਏ ਦੁੱਖ ਕੇ ਲਈ ਦਵੇਸ਼ ਨਹੀਂ ਕਰਦੇ, ਨਿਵਿਰਤਾਨੀ ਨਾ ਕਾਂਕਸ਼ਤੀ ਔਰ ਨਸ਼ਟ ਹੋਏ ਸੁੱਖ ਕੇ ਲਈ ਇੱਛਾ ਵੀ ਨਹੀਂ ਕਰਦੇ। ਚਲਾ ਗਿਆ ਉਹ ਬੜਾ ਸੁੱਖ ਸੀ ਉਦੋਂ, ਉਦੋਂ ਬਹੁਤ ਆਨੰਦ ਸੀ, ਆਹ ਕੀ ਗੱਲਾਂ ਕਰਦੇ ਜੇ, ਉਹ ਦਿਨ ਕਿੱਥੇ ਹੁਣ ਮੁੜ ਕੇ ਆਉਣ ਡੇ ਆ, ਕੋਈ ਫਿਕਰ ਨੀ ਹੁੰਦਾ, ਫਾਕਾ ਨੀ ਸੀ ਹੁੰਦਾ, ਤੇ ਜਾਂ ਹੁਣ ਤਾਂ ਕੁਛ ਨਾ ਕੁਛ, ਹੁਣ ਤੇ ਆ ਜਿਹੜਾ ਆ ਗਿਆ ਪਤਾ ਨੀ ਦੁੱਖ, ਪਹਾੜ ਹੀ ਮੇਰੇ ਤੇ ਡਿੱਗ ਪਿਆ, ਕਦੋਂ ਜਾਊਗਾ ਇਹ, ਕੀ ਹੋਊਗਾ, ਕਹਿੰਦੇ ਐਸੀ ਉਹਨਾਂ ਨੂੰ ਕੋਈ ਨਾ ਉਹਨਾਂ ਦੀ ਦੁੱਖ ਆਏ ਚ ਦੁਖੀ ਹੁੰਦੇ ਆ, ਨਾ ਸੁੱਖ ਜਾਏ ਵਿੱਚ, ਸੁੱਖ ਆਉਣ ਵਿੱਚ ਸੁਖੀ ਹੁੰਦੇ ਆ। ਉਦਾਸੀਨ ਬਦਾਸੀਨ ਕਿੰਤੂ ਰਾਗ ਦਵੇਸ਼ ਰਹਿਤ ਉਦਾਸੀਨ ਕੀ ਨਿਆਈ ਸਥਿਤ ਹੋਤੇ ਹੈ, ਇਤੀ ਗ੍ਰੰਥੀ ਵੇਦਾ ਉੱਚਤੇ ਜਹ ਵਾਕੇ ਸੇ, ਭਗਵਾਨ ਨੇ ਗ੍ਰੰਥੀ ਵੇਦ ਕਾ ਸਰੂਪ ਗੀਤਾ ਵਾਕੇ ਮੇ ਕਿਹਾ ਹੈ, ਇਹ ਹੈ ਗ੍ਰੰਥੀ ਵੇਦ ਕਾ ਸਰੂਪ। ਹੁਣ ਕੀ ਕਹੋਗੇ? ਦੋ ਮਹਾਤਮਾ ਸੀ, ਉਹਨਾਂ ਦੀ ਕੁਟੀਆ ਸੀ, ਇਕੱਠੇ ਰਹਿੰਦੇ ਹੁੰਦੇ ਸੀ, ਬੜਾ ਪ੍ਰੇਮ ਸੀ ਉਹਨਾਂ ਦਾ, ਤੇ ਉਹਨਾਂ ਕੋਲ ਇੱਕ ਬੰਦਾ ਆਉਣਾ ਸ਼ੁਰੂ ਹੋ ਗਿਆ, ਕਹਿੰਦੇ ਹੁਣ ਇਹਨੂੰ ਕਿੱਦਾਂ ਹਟਾਈਏ, ਜਦੋਂ ਆਪਾਂ ਭਜਨ ਦਾ ਟਾਈਮ ਹੁੰਦਾ ਜਾਂ ਕਦੋਂ ਬੈਠਣਾ ਹੁੰਦਾ ਉਦੋਂ ਇਹ ਆ ਕੇ ਸਾਡੇ ਕੋਲ ਬੈਠ ਜਾਂਦਾ, ਤੇ ਕਹਿੰਦੇ ਕਿੱਦਾਂ ਕਰੀਏ, ਕਹਿੰਦੇ ਲੈ ਹੁਣ ਹਟਾ ਦਿੰਦੇ ਹਾਂ। ਉਹ ਭਿਕਸ਼ਾ ਲੈ ਕੇ ਆਏ, ਆ ਕੇ ਤੇ ਉਹਨਾਂ ਲਿਆ ਕੇ ਤੇ ਤੇਰੇ ਕੋਲ ਕੀ ਆਏ ਤਾਂ ਬਣਾ ਲੈਂਦੇ ਆ ਨਾ, ਤੇ ਖਾ ਰੋਟੀ ਪਾਣੀ ਖਾ ਕੇ ਤੇ ਕਹਿੰਦੇ ਲੈ ਹੁਣ ਹਟਾਵਾਂ ਇਹਨੂੰ, ਕਹਿੰਦਾ ਹਟਾ ਦੇ, ਕਹਿੰਦਾ ਉਹ ਬਾਬਾ ਤੂੰ ਜਿਹੜੀ ਖੀਰ ਲਿਆਂਦੀ ਸੀ ਤੂੰ ਇਕੱਲਾ ਹੀ ਖਾ ਗਿਆ, ਮੈਨੂੰ ਤਾਂ ਨੀ ਦਿੱਤੀ ਖੀਰ ਖੂਰ, ਕੋਈ ਵੀ ਨੀ ਲੈਂਦੀ। ਕਹਿੰਦਾ ਤੈਨੂੰ ਕੀ ਦੇਣੀ ਸੀ, ਤੂੰ ਕੱਲ ਜਿਹੜੀ ਤੂੰ ਖਾ ਗਿਆ ਸਾਂ ਉਹਦੇ ਵੰਡ ਦੀ ਮੈਂ ਤੇਰੀ ਖਾ ਗਿਆ ਅੱਜ। ਉਹ ਲੜਨ ਲੱਗ ਪਏ, ਤੇ ਉਹਨੇ ਸੋਚਿਆ ਲੈ ਮੈਂ ਤੇ ਸ਼ਾਂਤੀ ਭਾਲਣ ਆਇਆ ਸਾਂ, ਇਹ ਤੇ ਬਾਬੇ ਖੁਦ ਹੀ ਲੜੀ ਜਾਂਦੇ ਆ, ਉੱਠ ਕੇ ਤੁਰ ਪਿਆ ਘਰ, ਰੋਟੀ ਖੀਰ ਤੋਂ ਹੀ ਕੌਲੀ ਤੋਂ ਖੀਰ ਖੀਰ ਦੀ ਕੌਲੀ ਤੋਂ ਲੜੀ ਜਾਣ ਡੇ, ਉੱਠ ਕੇ ਘਰ ਨੂੰ ਆ ਗਿਆ। ਕੀ ਪਛਾਣੋਗੇ ਕਿਸੇ ਨੂੰ?
ਨੇ ਉਹ ਸੋਚ ਲਿਆ ਜੋ ਹੈ ਨੀ
ਜਹ ਵਾਕੇ ਉਦਾਸੀਨਤਾ ਕੀ ਵਿਧੀ ਮੇ ਤਾਤਪਰ ਵਾਲਾ ਹੈ ਗ੍ਰੰਥੀ ਵੇਦ ਮੇ ਪ੍ਰਮਾਣ ਨਹੀਂ ਅਬ ਸ਼ੰਕਾਵਾਦੀ ਕੀ ਕਹਿ ਰਿਹਾ ਆਂਦਾ ਹੈ ਜਿਹੜਾ ਤੁਸੀਂ ਵਾਕੇ ਗੀਤਾ ਦਾ ਸੁਣਾ ਦਿੱਤਾ ਨਾ ਦਵੇਸ਼ਟੀ ਸੰਪ੍ਰਵਿਰਤਾ ਨੀ ਨਾ ਨਿਵਿਰਤਾ ਨੀ ਕਾਂਕਸ਼ਤੀ ਆਂਦਾ ਇਹ ਜਿਹੜਾ ਵਾਕੇ ਹੈ ਇਹ ਕੈਸਾ ਹੈ ਆਂਦਾ ਇਹ ਜਹ ਵਾਕੇ ਉਦਾਸੀਨ ਕੀ ਵਿਧੀ ਮੇ ਤਾਤਪਰ ਵਾਲਾ ਹੈ ਇਹ ਉਦਾਸੀਨ ਕੀ ਵਿਧੀ ਬਿਤਾ ਰਹੇ ਗ੍ਰੰਥੀ ਵੇਦ ਮੇ ਪ੍ਰਮਾਣ ਨੇ ਵੀ ਗ੍ਰੰਥੀ ਵੇਦ ਹੋ ਗਈ ਹੈ ਨਾ ਇਸ ਪ੍ਰਕਾਰ ਆਸ਼ੰਕਾ ਕਰਕੇ ਉਸ ਵਾਕੇ ਕੋ ਵਿਧੀ ਪਰਕ ਮਾਨੋਗੇ ਤੋ ਵੱਤ ਸ਼ਬਦ ਵਿਅਰਥ ਹੋਗਾ ਐਸਾ ਪਰਿਹਾਰ ਕਰਤੇ ਹੈ ਵੱਤ ਸ਼ਬਦ ਹੈ ਨਾ ਕਿਆ ਉਦਾਸੀਨ ਵੱਤ ਉਦਾਸੀਨ ਹਾਂ ਜੈਸਾ ਵੱਤ ਮੇਰੇ ਤਰ੍ਹਾਂ ਹਾਂ ਉਦਾਸੀਨ ਵਦਾਸੀਨ ਦੂਸਰੀ ਲੈਣ ਦੀ ਪਹਿਲੀ ਲੈਣ ਸਲੋਕ ਹੈ ਨਾ ਨੀਚੇ ਵਾਲੀ ਪੰਕਤੀ ਉਦਾਸੀਨ ਵੱਧ ਅਦਾ ਉਦਾਸੀਨ ਠੀਕ ਹੈ ਨਾ ਵਿਸ਼ੇਦ ਕਰਕੇ ਪਤਾ ਲੱਗੇਗਾ ਵੱਤ ਦਾ ਆਂਦਾ ਉਹ ਜਿਹੜਾ ਵੱਤ ਸ਼ਬਦ ਉਹ ਫਿਰ ਵਿਅਰਥ ਹੋ ਜਾਏਗਾ ਵੱਤ ਸ਼ਬਦ ਕਿਉਂ ਦਿੱਤਾ ਵੱਤ ਸ਼ਬਦ ਵੱਤ ਦਾ ਅਰਥ ਕੀ ਹੁੰਦਾ ਤਰ੍ਹਾਂ ਉਦਾਸੀਨ ਔਰ ਉਦਾਸੀਨ ਕੀ ਤਰ੍ਹਾਂ ਤੇ ਉਹ ਜਿਹੜਾ ਵੱਤ ਸ਼ਬਦ ਉਹ ਫਿਰ ਕਿਉਂ ਦਿੱਤਾ ਠੀਕ ਹੈ ਨਾ ਅਬ ਉਹ ਦੱਸਣਗੇ ਉਦਾਸੀਨਯਮ ਵੇਦੇਯਮ ਚੇਤ ਵੱਤ ਸ਼ਬਦ ਵਿਅਰਥਤਾ ਤਦਾ ਨਾ ਸ਼ਕਿਤਾ ਅਸਿਆ ਦੇਹਾਦਿਆ ਇਤਿ ਚੇਤ ਰੋਗ ਏਵ ਸਾ ਉਦਾਸੀਨਮ ਇਸ ਸ਼ਲੋਕ ਮੇ ਉਦਾਸੀਨਤਾ ਕਾ ਵਧੇਯਮ ਭਗਵਾਨ ਨੇ ਵਿਧਾਨ ਕੀਆ ਹੈ ਅਰਥਾਤ ਪੂਰਵਕਤ ਵਾਕੇ ਗ੍ਰੰਥੀ ਵੇਦ ਮੇ ਪ੍ਰਮਾਣ ਨਹੀਂ ਕਿੰਤੂ ਰਾਗ ਦਵੇਸ਼ ਰਹਿਤ ਹੋਣਾ ਚਾਹੀਏ ਇਸ ਪ੍ਰਕਾਰ ਵਿਧੀ ਰੂਪ ਹੈ ਚੇਤ ਤਦਾ ਜਦੀ ਐਸਾ ਕਹਤੇ ਹੋ ਉਦਾਸੀਨ ਵੱਤ ਇਸ ਵਾਕੇ ਮੇ ਵੱਤ ਸ਼ਬਦ ਨਿਰਰਥਕ ਹੋਗਾ ਜੇ ਤੂੰ ਜਿੱਦਾਂ ਤੂੰ ਅਰਥ ਲਗਾ ਰਿਹਾ ਹੈ ਉਹਦੇ ਹਿਸਾਬ ਨਾਲ ਫਿਰ ਵੱਤ ਸ਼ਬਦ ਜਿਹੜਾ ਉਹ ਤੇ ਵਿਅਰਥ ਹੋ ਜਾਏਗਾ ਉਹਦਾ ਤਾਂ ਅਰਥ ਹੀ ਨਹੀਂ ਲੱਗ ਰਿਹਾ ਠੀਕ ਹੈ ਜੀ ਇਸ ਲਈ ਪੂਰਵ ਵਾਕੇ ਮੇ ਗ੍ਰੰਥੀ ਵੇਦ ਵੀ ਕਿਹਾ ਗਿਆ ਹੈ ਅਸਿਆ ਦੇਹ ਆਦਿਆ ਗਿਆਨਵਾਨ ਕੇ ਦੇਹ ਇੰਦਰੀਆ ਆਦਿ ਨਾ ਸ਼ਕਿਤਾ ਕਾਰਯ ਕਰਨੇ ਮੇ ਸਮਰੱਥ ਨਹੀਂ ਇਸ ਲਈ ਉਨਕੀ ਪ੍ਰਵਿਰਤੀ ਨਹੀਂ ਹੋਗੀ ਇਤੀ ਚੇਤ ਆਂਦਾ ਜੇ ਤੂੰ ਐਸਾ ਕਹੇ ਵੀ ਉਹਦੇ ਗਿਆਨਵਾਨ ਦੇ ਜਿਹੜਾ ਦੇਹ ਇੰਦਰੀਆ ਮਨ ਹੈ ਉਹ ਹੁਣ ਕੰਮ ਕਰਨ ਵਿੱਚ ਸਮਰੱਥ ਨਹੀਂ ਹੈ ਇਸ ਲਈ ਉਹਦੀ ਪ੍ਰਵਿਰਤੀ ਨਹੀਂ ਹੈ ਆਂਦਾ ਫਿਰ ਤੇ ਰੋਗ ਹੀ ਹੋਊ ਕੋਈ ਫਿਰ ਤੇ ਉਹ ਰੋਗੀ ਹੋਊਗਾ ਗਿਆਨਵਾਨ ਨਹੀਂ ਹੋਊਗਾ ਨਹੀਂ ਸਮਝ ਲੱਗੀ ਜੀ ਸਾਹਿਬ ਠੀਕ ਹੈ ਨਾ ਦੇਖੋ ਨਾ ਕੀ ਠੀਕ ਹੈ ਨਾ ਅਸਿਆ ਦੇਹ ਆ ਰਿਹਾ ਗਿਆਨ ਮਾਨ ਕੇ ਦੇਹ ਇੰਦਰੀਆਂ ਨਾ ਸ਼ਕਿਤਾ ਕਾਰਯ ਕਰਨੇ ਮੇ ਸਮਰੱਥ ਨਹੀਂ ਇਸ ਲਈ ਉਨਕੀ ਪ੍ਰਵਿਰਤੀ ਨਹੀਂ ਹੋਗੀ ਕਹਿੰਦਾ ਉਹਦੀਆਂ ਦੇਹ ਇੰਦਰੀਆਂ ਔਰ ਮਨ ਕੰਮ ਕਰਨ ਵਿੱਚ ਸਮਰੱਥ ਨਹੀਂ ਹੈ ਇਸ ਲਈ ਵੀ ਇਹ ਨਿਵਿਰਤੀ ਹੈ ਕਹਿੰਦਾ ਇਤੀ ਚੇਤ ਜਦੋਂ ਤੂੰ ਜੇ ਤੂੰ ਐਸਾ ਕਹੇ ਜਦੀ ਐਸਾ ਕਹਤੇ ਹੋ ਤੋ ਸਾ ਰੋਗਾ ਏਵ ਉਸ ਅਪ੍ਰਵਿਰਤੀ ਕਾ ਹੇਤੂ ਤੋ ਰੋਗ ਹੀ ਹੈ ਗ੍ਰੰਥੀ ਵੇਦ ਨਹੀਂ ਤਬ ਤੋ ਤੁਹਾਰੇ ਮਤ ਮੇ ਗ੍ਰੰਥੀ ਵੇਦ ਇੱਕ ਪ੍ਰਕਾਰ ਕਾ ਰੋਗ ਹੋਗਾ ਕਹਿੰਦਾ ਫਿਰ ਜਿਹੜੇ ਤੂੰ ਸ਼ੰਕਾ ਕਰ ਰਿਹਾ ਉਹ ਫਿਰ ਰੋਗੀ ਹੋਣਾ ਗਿਆਨੀ ਨਹੀਂ ਉਹ ਜਿਹੜਾ ਹੁਣ ਕੰਮ ਹੀ ਨਹੀਂ ਕਰ ਸਕਦਾ ਬੈਠਾ ਹੈ ਵਿਚਾਰਾ ਹਿੱਲ ਵੀ ਨਹੀਂ ਸਕਦਾ ਤੁਰ ਵੀ ਨਹੀਂ ਸਕਦਾ ਤੁਸੀਂ ਕਹੋ ਵੀ ਇਹ ਬਿਲਕੁਲ ਨਿਵਰਤ ਹੋ ਕੇ ਬੈਠਾ ਇਹ ਗਿਆਨੀ ਆ ਕਹਿੰਦਾ ਉਹ ਗਿਆਨੀ ਨਹੀਂ ਉਹ ਰੋਗੀ ਹੈ ਪੂਰਵਤ ਸ਼ਲੋਕ ਪ੍ਰਵਿਰਤੀ ਕੇ ਅਭਾਵ ਕੋ ਸਵੀਕਾਰ ਕਰ ਲੇ ਤੋ ਕਿਆ ਦੋਸ਼ ਹੈ ਇਸ ਆਸ਼ੰਕਾ ਕਾ ਉੱਤਰ ਕਹਤੇ ਹੈ ਕਹਿੰਦਾ ਜਿਹੜੀ ਪਹਿਲਾਂ ਤੁਹਾਨੂੰ ਨਿਵਰਤੀ ਦੱਸੀ ਹੈ ਜੇ ਤੁਸੀਂ ਉਹੀ ਸਵੀਕਾਰ ਕਰ ਲਓ ਉਹਦੇ ਵਿੱਚ ਦੋਸ਼ ਹੈ ਕੋਈ ਤੁਹਾਨੂੰ ਕੋਈ ਪਾਪ ਲੱਗਦਾ ਕੀ ਗੱਲ ਹੈ ਦੱਸੋ ਠੀਕ ਹੈ ਨਾ ਆਪ ਉਹ ਦੱਸ ਰਹੇ ਤਤ ਬੋਧਮ ਛਯਮ ਵਿਆਦਿਮ ਮੰਨਿਅੰਤੇ ਮੇ ਮਹਾ ਦਿਆ ਤੇਸ਼ਾਮ ਪ੍ਰਗਿਆ ਪੀ ਵਿਦੀਸ਼ प्रज्ञा की विश विदिशा किम ते तेषां दुष्कम वत। जे महादिया तत्व बोध्यम, जो महान बुद्धिमान लोक तत्व विज्ञान को क्षम व्याधि मन्यन्ते क्षय रोग मानते हैं, तेषां प्रज्ञा अति विदिशा, उनकी बुद्धि अति विशाल है, तेषां किम दुष्कम वत, उसके लिए क्या असाध्य हो सकते हैं, क्या असाध्य है कहो। जय परिहास असंगत है, क्योंकि ज्ञानियों के प्रवृत्ति का अभाव पुराण सिद्ध है। अंदा तुसी चलो इदा नहीं मनते, ते जेड़ा अज्ञानियां दी जी ज्ञानी ज्ञानी है ना ज्ञानवान, पहला उन्हें की क्या सी सुन लो ठीक से, पहले उन्हें क्या सी जेड़े ज्ञानी है ना वो शंकावादी की गल कर रहे हैं, जेड़े ज्ञानी आ मान लो राम ना बैठा है कुछ नहीं कर रहा, ओदियां जेड़ियां मन इंद्रियां बुद्धि आ वो काम नहीं कर रही, इस वास्ते प्रवृत्ति से निवृत्ति होकर बैठा है, आंदे वो फिर ज्ञानी नहीं रोगी आ, ठीक है ना। हुण वो कह रहा भी शंकावादी कह रहा प्राण दे विच भी दस्या, प्राणा दे विच प्राण मैने अठारह नहीं हाँ अठारह प्राण उन्होंने दस्या, उन्होंने दस्या कि जड़ परस का दृष्टान दे लिया, हूँ जड़ परस जरा वो सारिया इंद्रिया रिष्ट पुष्ट शरीर भी रिष्ट पुष्ट सी और फिर भी उपर निवृत्ति विच सी, तो फिर प्राण का जरा कथन वह मिथ्या हो जाएगा जो तुसी नहीं मानते, थे हम वह दृष्टान देन लगा। यह परिहास असंगत है, क्योंकि ज्ञानियों को प्रवृत्ति का अभाव प्राण सिद्ध है, ऐसी शंका उठाकर श्रुति को ना जानने के कारण ही इस प्रकार प्रश्न करते हो, ऐसा परिहार करते हैं। अंदा तो श्रुति वेद जेड़े है, श्रुति मैंने वेद तू जिदा आप गुरु ग्रंथ साहब की बाणी नू श्लोक कहने, इदा जेड़े वेद मंत्र है उन्होंने श्रुतियां कहते, ठीक है ना। आंदा तू श्रुति हाँ तू श्रुतियां तो जानकार नहीं है, इस वास्ते शंका से शंका करी जा रहे हैं, ठीक है ना। अब वो दस रहे हूँ प्राण का दृष्टान दे रहे, भारत दे प्रवृत्ति ही प्राण उक्त तेती चेत तदा जक्षन क्रीडन रतिम विदंती तेशी क्षीरोशी न श्रुतम। भारत दे अप्रवृत्ति ही जड़ बर्थ आदि की प्रवृत्ति का अभाव प्राणोक्ता प्राणों में कहा गया है, इसलिए ज्ञानी की प्रवृत्ति नहीं होनी चाहिए। शंकावादी कह रहा कहता भी जड़ परथ जेड़ा सी प्राण दे विच है ना दृष्टांत वो निवृत्ति विच सी, तो ज्ञानी सी वो, इस वास्ते प्राण बाकी है कि जेड़ा ज्ञानी होगा निवृत्त होगा निवृत्ति विच रहेगा, ठीक है ना। तो फिर की कह रहा इति चेत तदा अजक्षण, यदि ऐसा आशंका करते हो तब भोजन करता हुआ क्रीड़न रतिन विंदन स्वेच्छा से व्यवहार करता हुआ रमण करता हुआ इति सुरतम, इस प्रकार के वेद वचनों को जो ज्ञानवान के विषय में आहार व्यवहार आदि प्रवृत्ति को कहता है उसे किमना आशोश्री, क्या तुमने नहीं सुना, अर्थात तुम्हारा प्रश्न शास्त्र ज्ञान के ना रहने से ही उत्पन्न हुआ है। अंदा जेड़ा तू प्रश्न किया है वो तू प्रश्न ता कर दिता कि तू शास्त्र दे जेड़ा वाक्य उन्हों का ठीक प्रकार से अर्थ नहीं समझिया, ता करके तू प्रश्न कर दिता, ठीक है जी। अब वो कह रहे फिर जड़ परस तक दसो ना वो की बनया, वो क्यों ऐसा रह रहा सी, वो जरा निवृत्त निवृत्ति दे विच रह रहा सी वो क्यों रह रहा सी, आंदे वो भी तुहानू दस दिंदे आ, वो पिछले जन्म च राजा सी, वो राजपाट छड करके अपने बच्चे नू दे करके ते फिर जंगल च जाके तपस्या कर रहा सी। एक दिन की होया वो नदी ते इशनान करन गया, शाम दा टाइम सी, संध्या वंदन कर रहा सी, उधरों एक हिरनी जिहड़ी गर्भवती सी वह पानी पीण आ गई, पानी पीण आ गई, उधरों शेर ने दहाड़ मारी, हिरनी बेचारी डरी, उन्हें छलांग मारी जोर से, तो उहदा गर्भ जिहड़ा सी बच्चा जिहड़ा सी वह नदी दे विच गिर गया, तो हिरनी दौड़ गई, हिरनी थोड़ी दूर जाके मर गई, ਤੇ ਹੁਣ ਉਹ ਬੱਚਾ ਜਿਹੜਾ ਜੀਵ ਜਰੁੜਦਾ ਜਾ ਰਿਹਾ ਸੀ ਨਵਜਾਤ ਬੱਚਾ, ਉਹ ਰਾਜੇ ਨੇ ਪਕੜ ਲਿਆ। ਇਹਦਾ ਤੇ ਕੋਈ ਨੀ ਸਹਾਰਾ, ਚਲੋ ਮਾਂ ਵੀ ਇਹਦੀ ਮਰ ਗਈ ਆ ਤੇ ਇਹ ਇਹਨੂੰ ਜਾਨਵਰ ਖਾ ਜਾਣਗੇ, ਚਲੋ ਮੈਂ ਇਹਨੂੰ ਸੁਰੱਖਿਆ ਦਿੰਦਾ। ਉਹ ਆਪਣੀ ਕੁਟੀਆ ਚ ਲੈ ਗਿਆ, ਕੈਸੇ ਕੈਸੇ ਉਹਨੂੰ ਪਾਲ ਲਿਆ, ਪਾਲ ਲਿਆ ਤੇ ਅਬੋਧਨ ਮੋਹ ਹੋ ਗਿਆ। ਉਹ ਰਾਜਾ ਆਪਣੀ ਤਪੱਸਿਆ ਚ ਬੈਠਾ, ਉਹ ਆ ਕੇ ਸਿੰਘਾਂ ਨਾਲ ਉਹਨੂੰ ਖਿਜਲਾ ਰਿਹਾ, ਰਾਜੇ ਨੂੰ ਉਹਨੂੰ ਮਜ਼ਾ ਆ ਰਿਹਾ ਕਿ ਮੈਨੂੰ ਕਿੰਨਾ ਪ੍ਰੇਮ ਕਰਦਾ। ਉਹ ਬਾਹਰ ਜਾਂਦਾ ਤਾਂ ਵੀ ਉਹਦੇ ਪਿੱਛੇ ਪਿੱਛੇ, ਉਹਦੇ ਵਾਸਤੇ ਘਰਾਰਾ ਘਾਹ ਵੱਢ ਕੇ ਲਿਆਉਂਦਾ, ਉਹਨੂੰ ਖੁਆਉਂਦਾ। ਇੱਕ ਦਿਨ ਵੱਡਾ ਹੋ ਗਿਆ, ਜਦੋਂ ਥੋੜ੍ਹਾ ਜਿਹਾ ਇਹ ਨਾਂ ਦੀ ਡਾਰ ਆਈ, ਝੁੰਡ ਆਇਆ, ਉਹ ਜਾ ਕੇ ਉਹਨਾਂ 'ਚ ਮਿਲ ਕੇ ਦੌੜ ਗਿਆ। ਰਾਜੇ ਨਾਲ ਹੁਣ ਸੰਗ ਕਰ ਲਿਆ ਹਿਰਨ ਦਾ, ਆ ਰਾਜਾ ਮਰਿਆ ਤੇ ਹਿਰਨ ਬਣ ਗਿਆ, ਉਹ ਹਿਰਨ ਮਰਿਆ ਉਹ ਰਾਜਾ ਬਣ ਗਿਆ। ਰਾਜੇ ਨੇ ਪਰ ਸਿਮਰਨ ਪੂਰਾ ਰਿਹਾ, ਗਿਆਨ ਪੂਰਾ ਰਿਹਾ ਵੀ ਮੈਂ ਪਿਛਲੇ ਜਨਮ 'ਚ ਤਪੱਸਵੀ ਸੀ, ਰਾਜਾ ਸੀ ਤੇ ਮੈਂ ਸੰਗ ਕਰ ਲਿਆ, ਉਹਦੇ ਨਾਲ ਮੈਨੂੰ ਬੰਧਨ ਹੋ ਗਿਆ। ਆਬ ਉਹ ਹਰਾ ਘਾਸ ਨਹੀਂ ਖਾ ਰਿਹਾ, ਸੁੱਕੇ ਪੱਤੇ ਖਾ ਰਿਹਾ, ਕੁਛ ਵੀ ਤਪੱਸਿਆ ਕਰ ਰਿਹਾ, ਸੁੱਕੇ ਪੱਤੇ ਖਾ ਖਾ ਕੇ ਆਪਣਾ ਟਾਈਮ ਪਾ ਰਿਹਾ, ਕਿਸੇ ਝੁੰਡ ਦੇ ਵਿੱਚ ਨਹੀਂ, ਇਕੱਲਾ ਰਹਿ ਰਿਹਾ। ਹੁਣ ਸੰਗ ਕਰਨਾ ਹੀ ਨਹੀਂ ਕਿਸੇ ਦਾ। ਤੇ ਫਿਰ ਥੋੜੇ ਦਿਨ ਹੋਏ ਤੇ ਫਿਰ ਗੰਗਾ ਦੇ ਵਿੱਚ ਜਾ ਕੇ ਬੈਠ ਕਰਕੇ ਆਪਣਾ ਉਹਨੇ ਸਰੀਰ ਛੱਡਤਾ। ਫਿਰ ਉਹ ਬਣਿਆ, ਬ੍ਰਾਹਮਣ ਦੇ ਘਰ ਜਨਮ ਲਿਆ, ਬ੍ਰਾਹਮਣ ਦੇ ਘਰ ਜਨਮ ਲਿਆ। ਆਪ ਗਿਆਨ ਤੇ ਉਹਨੂੰ ਹੈ ਹੀ ਆ। ਆਪ ਉਹ ਸੋਚ ਰਿਹਾ ਹੁਣ ਕਿਸੇ ਨਾਲ ਸੰਗ ਕਰਨਾ ਹੀ ਨਹੀਂ। ਉਹਦਾ ਪਿਓ ਉਹਨੂੰ ਬੜਾ ਪੜ੍ਹਾਉਂਦਾ ਵੀ ਮੇਰਾ ਪੁੱਤ ਹੈ, ਇਹ ਅਨਪੜ੍ਹ ਜਿਹਾ ਹੈ, ਇਹਨੂੰ ਪੜ੍ਹਾਈਏ। ਉਹ ਬੜਾ ਪੜ੍ਹਾਉਂਦਾ, ਬੜਾ ਜ਼ੋਰ ਲਾਉਂਦਾ, ਸਭ ਕੁਛ ਜਾਣਦਾ ਹੋਇਆ ਵੀ ਪਿਓ ਕਹਿੰਦਾ ਸੁਣਾ, ਉਹਨੂੰ ਗਲਤ ਉਲਟਾ ਸੁਣਾ ਦਿੰਦਾ। ਕੁਛ ਦਿਨ ਬਾਅਦ ਪਿਤਾ ਸ਼੍ਰੀ ਵੀ ਚੱਲ ਪਸੇ, ਆ ਭਰਾ ਦਾ ਨੰਬਰ ਆ ਗਿਆ। ਭਰਾ ਨੇ ਉਹਨੂੰ ਬਿਠਾ ਤਾ, ਲੈ ਵੀ ਆ ਖੇਤ ਹੀ ਇਹਦਾ ਧਿਆਨ ਰੱਖੀ, ਚਿੜੀਆਂ ਨਾ ਖਾ ਜਾਣ। ਉਹਨੇ ਸੋਚਿਆ ਜੇ ਅੱਜ ਧਿਆਨ ਰੱਖਿਆ ਤੇ ਕੱਲ ਨੂੰ ਫਿਰ ਬਿਠਾਊਗੇ। ਆਂਦਾ ਰਾਮ ਜੀ ਕੀ ਚਿੜੀਆਂ, ਰਾਮ ਜੀ ਕਾ ਖੇਤ, ਖਾਓ ਚਿੜੀਓ ਭਰ ਭਰ ਪੇਟ। ਆ ਚਿੜੀਆਂ ਖਾ ਪੀ ਕੇ ਜਦੋਂ ਉਹ ਸ਼ਾਮ ਨੂੰ ਉਹਦਾ ਭਰਾ ਆਇਆ, ਉਹਨੇ ਦੇਖਿਆ ਇਹਨੇ ਤਾਂ ਕੀਤਾ ਹੀ ਕੱਖ ਨੀ। ਆਂਦਾ ਜਾ ਦੌੜ ਜਾ ਓਏ, ਤੈਨੂੰ ਨੀ ਮੈਂ ਰੱਖਣਾ। ਆਂਦਾ ਵਧੀਆ ਕੀਤਾ, ਮੈਂ ਇਹੀ ਚਾਹੁੰਦਾ ਸੀ। ਉਹ ਕਹਿੰਦਾ ਉਹ ਡਰ ਦੇ ਨਾਲ ਨੀ ਸੀ ਪ੍ਰਵਿਰਤੀ ਕਰ ਰਿਹਾ, ਮੈਂ ਪਹਿਲਾਂ ਸੰਗ ਕਰ ਲਿਆ ਤੇ ਪਹਿਲੇ ਸੰਗ ਦੇ ਵਿੱਚ ਮੈਂ ਰਾਜਾ ਸੀ ਤੇ ਹਿਰਨ ਬਣ ਗਿਆ ਨਾ। ਗ੍ਰੰਥਕਾਰ ਕਹੇਗਾ, ਗ੍ਰੰਥਕਾਰ ਕਹੇਗਾ ਵੀ ਉਹ ਜਿਹੜੀ ਪ੍ਰਵਿਰਤੀ ਦੱਸੀ ਤੂੰ ਪ੍ਰਾਣ ਦੀ ਦ੍ਰਿਸ਼ਟਾਂਤ ਦੇ ਰਿਹਾ ਨਾ ਜੜ ਭਰਤ ਦਾ, ਉਹ ਜੜ ਭਰਤ ਤਾਂ ਨਹੀਂ ਸੰਗ ਕਰ ਰਿਹਾ, ਉਹਨੂੰ ਸੰਗ ਦੇ ਅਰਥ ਦਾ ਪਤਾ ਸੀ ਵੀ ਮੈਂ ਸੰਗ ਕੀਤਾ ਸੀ ਪਿਛਲੇ ਜਨਮ ਵਿੱਚ ਤੇ ਰਾਜਾ ਤੋਂ ਹਿਰਨ ਬਣ ਗਿਆ, ਬੰਦੇ ਤੋਂ ਜਾਨਵਰ ਬਣ ਗਿਆ, ਹੁਣ ਮੈਂ ਸੰਗ ਕਰੂੰਗਾ ਤੇ ਫਿਰ ਪਤਾ ਨੀ ਕੀ ਹੋ ਜਾਏਗਾ। ਇਸ ਵਾਸਤੇ ਉਹ ਸੰਗ ਤੋਂ ਡਰਿਆ ਸੀ ਤੇ ਸੰਗ ਤੋਂ ਦੂਰ ਰਹਿੰਦਾ ਸੀ। ਹੋਰ ਇਹ ਨਹੀਂ ਕਿ ਉਹਦੀ ਗ੍ਰੰਥੀ ਭੇਦ ਨਹੀਂ ਸੀ ਹੋਈ। ਬਾਕੀ ਹੁਣ ਕੱਲ ਚਲਾਓ, ਟਾਈਮ ਤਾਂ ਨੀ ਹੋਇਆ ਜੀ, ਅੱਜ ਪਹਿਲਾ ਦਿਨ ਥੋੜਾ ਥੱਕ ਗਿਆ ਮੈਂ, ਸਿਰ ਦਰਦ ਗਿਆ ਬੜਾ ਜਿਹਾ, ਕੱਲ ਚਲਾ ਦਾਂਗੇ।